ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਬਚਿੱਤਰ ਸਿੰਘ। ਇਸ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਵਾਹਿਗੁਰੂ ਨਾਲ ਜੁੜੇ ਰਹਿ ਕੇ ਸੁਰਬੀਰਤਾ ਦਿਖਾਉਣੀ ਹੈ ਅਤੇ ਵਾਹਿਗੁਰੂ ਤੋਂ ਬੇਮੁੱਖ ਹੋ ਕੇ ਜੋ ਬਹਾਦਰੀ, ਸੁਰਬੀਰਤਾ ਜਾਂ ਹੱਠ ਜਾਂ ਦੁੱਖ ਚੱਲਣੇ ਹਨ, ਉਹ ਗੁਰੂ ਦਰ ਵਿੱਚ ਕੋਈ ਮੁੱਲ ਨਹੀਂ ਰੱਖਦੇ। ਦੂਸਰੀ ਗੱਲ, ਆਪ ਜੀ ਨੇ ਇਸ ਲਿਖਤ ਵਿੱਚ ਦਰਸਾਇਆ ਹੈ ਕਿ ਜੋ ਬਚਨ ਤੋਂ ਬੇਮੁੱਖ ਹੁੰਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਹੈ ਅਤੇ ਜੋ ਸਨਮੁੱਖ ਹੁੰਦੇ ਹਨ ਉਹਨਾਂ ਨੂੰ ਕਿੰਨਾ ਸਤਿਗੁਰ ਦਾ ਪਿਆਰ ਮਿਲਦਾ ਹੈ। ਫਿਰ ਆਪ ਜੀ ਨੇ ਮੌਤ ਬਾਰੇ ਖੋਲ੍ਹ ਕੇ ਦਰਸਾਇਆ ਹੈ। ਸੋ ਅੱਗੇ ਇਸੇ ਲਿਖਤ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ, ਮਰਨ ਮੂਣਸਾ ਸੂਰੀਆ ਹੱਕ ਹੈ ਜੋ ਹੋਏ ਮਰਨ ਪਰਵਾਨੋ, ਉਸ ਦਾ ਵਿਸਥਾਰ ਹੈ। ਫਿਰ ਭਾਈ ਨੰਦ ਲਾਲ ਜੀ ਦੀ ਗਜ਼ਲ ਹੈ, ਉਸ ਦਾ ਭਾਵ ਅਰਥਾਂ ਸਹਿਤ ਵਿਸਥਾਰ ਹੈ। ਅਤੇ ਅੰਤ ਵਿੱਚ ਜਿਹੜਾ ਦੁਨੀ ਚੰਦ ਬੇਮੁੱਖ ਹੋਇਆ ਸੀ ਗੁਰੂ ਜੀ ਦੇ ਹੁਕਮ ਤੋਂ, ਉਹ ਭਾਈ ਸਾਲੋ ਦੇ ਪਰਿਵਾਰ ਵਿੱਚੋਂ ਸੀ। ਭਾਈ ਸਾਲੋ ਪੰਜਵੇਂ ਪਾਤਸ਼ਾਹ ਦਾ ਇੱਕ ਅਨਿੰਨ ਗੁਰਮੁਖ ਸਿੱਖ ਸੀ। ਦੁਨੀ ਚੰਦ ਉਸੇ ਪਰਿਵਾਰ ਵਿੱਚੋਂ ਸੀ, ਉਹ ਬੇਮੁੱਖ ਹੋ ਗਿਆ ਤਾਂ ਕਈ ਸੰਗਤਾਂ ਨੇ ਕਿਹਾ, ਉਹਨਾਂ ਨੇ ਭਾਈ ਸਾਲੋ ਜੀ ਦਾ ਨਾਮ ਕਲੰਕਿਤ ਕੀਤਾ ਹੈ। ਇਸੇ ਵਿਚਾਰ ਨੂੰ ਲੈ ਕੇ ਅੰਤ ਵਿੱਚ ਸ਼੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਇੱਕ ਮੀਟਿੰਗ ਹੁੰਦੀ ਹੈ ਅਤੇ ਗ੍ਰੰਥੀ ਸਿੰਘ ਸੰਗਤਾਂ ਨੂੰ ਸਮਝਾਉਂਦਾ ਹੈ ਕਿ ਭਾਈ ਸਾਲੋ ਜੀ ਤਾਂ ਗੁਰਮੁਖ ਸਨ ਅਤੇ ਭਾਈ ਦੁਨੀ ਚਿੰਨ੍ਹ ਦੀ ਕਰਨੀ ਨਾਲ ਉਹ ਕਿਵੇਂ ਕਲੰਕਿਤ ਹੋ ਗਏ। ਫਿਰ ਉੱਥੇ ਹੀ ਭਾਈ ਦੁਨੀ ਚੰਦ ਦੇ ਜਿਹੜੇ ਪਰਿਵਾਰ ਵਿੱਚ ਉਹਨਾਂ ਦੇ ਪੋਤਰੇ ਸਨ, ਉਹ ਫਿਰ ਸਨਮੁੱਖ ਹੋਣ ਲਈ ਜਾਂਦੇ ਹਨ। ਇਹ ਪੂਰਾ ਵਿਸਥਾਰ ਭਾਈ ਸਾਹਿਬ ਜੀ ਨੇ ਇਸ ਲਿਖਤ ਵਿੱਚ ਅੰਕਿਤ ਕੀਤਾ। ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ, ਆਨੰਦਪੁਰ ਦੁਸ਼ਮਣ ਦਲ ਨਾਲ ਘਿਰੇ ਆਨੰਦਪੁਰ ਵਿੱਚ ਰਣਜੀਤ ਨਗਾਰਾ ਵਜਿਆ। ਇਹ ਨਿਸ਼ਾਨੀ ਹੈ ਆਸਾ ਦੇ ਵਾਰ ਦੇ ਭੋਗ ਪੈ ਜਾਣ ਦੀ। ਹੁਣ ਜੰਗ ਦਾ ਕੰਮ ਆਰੰਭ ਹੋਣਾ ਹੈ। ਰਣਜੀਤ ਨਗਾਰੇ ਨੇ ਗਜ ਵੱਜ ਕੇ ਦੱਸ ਦਿੱਤਾ ਕਿ ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦਾ ਕੀਰਤਨ ਰਣਤੱਤੇ ਵਿੱਚ ਵੀ ਨਹੀਂ ਛੱਡਣਾ। ਸਿੱਖੀ ਦੀ ਨੀਂਹ ਅਕਾਲ ਪੁਰਖ ਜੀ 'ਤੇ ਹੈ। ਉਹਨਾਂ ਦਾ ਆਰਾਧਨ ਹਰ ਦਮ ਹੈ ਅਤੇ ਹਰ ਦਿਨ ਅੰਮ੍ਰਿਤ ਵੇਲਾ ਉਹਨਾਂ ਦੇ ਕੀਰਤਨ ਦਾ ਹੈ। ਇਸ ਤੋਂ ਖਾਲਸੇ ਨੇ ਕਦੇ ਬੇਮੁੱਖ ਨਹੀਂ ਹੋਣਾ। ਵਾਹਿਗੁਰੂ ਅਤੇ ਵਾਹਿਗੁਰੂ ਕੀਰਤਨ ਤੋਂ ਵਿਮੁੱਖ ਦੀ ਬਹਾਦਰੀ, ਸੁਰਬੀਰਤਾ, ਹੱਠ, ਦੁੱਖ ਝੱਲਣੇ ਕੁਛ ਮੁੱਲ ਨਹੀਂ ਰੱਖਦੇ, ਕਿਉਂਕਿ ਉਹ ਸਾਕਤ ਦਾ ਕਰਮ ਹੈ, ਉਹ ਹਉਮੈ ਦਾ ਚਮਤਕਾਰ ਹੈ। ਸੂਰੇ ਇਹ ਨਾ ਆਖੀਏ ਅਹੰਕਾਰ ਮਰੇ ਦੁੱਖ ਪਾਵੇ, ਅਹੰਕਾਰ ਮੂਹੇ ਸੇ ਵਿਗੁਤੀ ਗਏ, ਮਰ ਜਨਮੇ ਫਿਰ ਆਵੇ। ਹਾਂਜੀ, ਫਿਰ ਦੁਹਰਾ ਦੇਈਏ, ਸਿੱਖੀ ਦੀ ਨੀਂਹ ਅਕਾਲ ਪੁਰਖ ਜੀ 'ਤੇ ਹੈ। ਉਹਨਾਂ ਦਾ ਆਰਾਧਨ ਹਰ ਦਮ ਹੈ ਅਤੇ ਹਰ ਦਿਨ ਅੰਮ੍ਰਿਤ ਵੇਲਾ ਉਹਨਾਂ ਦੇ ਕੀਰਤਨ ਦਾ ਹੈ। ਇਸ ਤੋਂ ਖਾਲਸੇ ਨੇ ਕਦੇ ਬੇਮੁੱਖ ਨਹੀਂ ਹੋਣਾ। ਵਾਹਿਗੁਰੂ ਅਤੇ ਵਾਹਿਗੁਰੂ ਕੀਰਤਨ ਤੋਂ ਵਿਮੁੱਖ ਦੀ ਬਹਾਦਰੀ, ਸੁਰਬੀਰਤਾ, ਹੱਠ, ਦੁੱਖ ਚੱਲਣੇ ਕੁਛ ਮੁੱਲ ਨਹੀਂ ਰੱਖਦੇ, ਕਿਉਂਕਿ ਉਹ ਸਾਕਤ ਦਾ ਕਰਮ ਹੈ, ਉਹ ਹਉਮੈ ਦਾ ਚਮਤਕਾਰ ਹੈ। ਸੂਰੇ ਇਹ ਨਾ ਆਖੀਏ ਅਹੰਕਾਰ ਮਰੇ ਦੁੱਖ ਪਾਵੇ, ਅਹੰਕਾਰ ਮੂਹੇ ਸੇ ਵਿਗੁੱਤੀ ਗਏ, ਮਰ ਜਨਮੇ ਫਿਰ ਆਵੇ। ਅੰਦਰਲੇ ਦਾ ਝੁਕਾਓ, ਲਗਾਓ, ਰੁੱਖ ਸਦਾ ਵਾਹਿਗੁਰੂ ਵੱਲ ਲੱਗਾ ਰਹੇ ਤਾਂ ਬੰਦਾ ਵਾਹਿਗੁਰੂ ਦਾ ਹੈ। ਉਸ ਦੇ ਨਾਲ ਲੱਗ ਰਿਹਾ ਹੈ, ਉਸਦੀ ਰੌਂ ਬੰਦੇ ਵਿੱਚ ਲਗਾਤਾਰ ਆ ਰਹੀ ਹੈ। ਹਾਂ, ਉਹ ਸਾਈਂ ਜੀਵਨ ਨਾਲ ਪੈਵੰਦ ਹੋ ਕੇ ਸਾਈਂ ਜੀਵਨ ਨਾਲ ਜੀਉ ਰਿਹਾ, ਉਹ ਹਉਂ ਅਹੰਕਾਰ ਵਿੱਚ ਨਹੀਂ ਹੈ। ਉਹ ਜੋ ਕੁਛ ਕਰਦਾ ਹੈ ਸਾਈਂ ਹੁਕਮ ਵਿੱਚ ਕਰਦਾ ਹੈ। ਉਸਦੇ ਕਰਮ ਅਕਰਮ ਹਨ, ਉਸਦੇ ਕਰਮ ਉੱਚੇ ਸਦਾਚਾਰ ਹਨ, ਉਸਦੇ ਕਰਮ ਪਰਵਾਨ ਹਨ। ਉਹ ਹੈ ਜੋ ਕਰਮ ਕਰਤ ਹੋਵੇ ਨੇ ਕਰਮ ਦਾ ਰੰਗ ਆਪਣੇ ਵਿੱਚ ਰੱਖਦਾ ਹੈ। ਉਹ ਸਿੱਖ ਹੈ, ਉਹ ਸਿੰਘ ਹੈ, ਉਹ ਹੈ ਜੀ ਖਾਲਸਾ। ਰਣਜੀਤ ਨਗਾਰੇ ਨੇ ਮਾਨੋ ਭਬਕ ਮਾਰੀ, ਉੱਠੋ ਸਾਈਂ ਦੀ ਆਰਾਧਨਾ ਕਰਕੇ ਸੋਹਣੇ ਹੋ ਗਏ ਉਹ ਖਾਲਸਾ ਜੀ। ਕੀਰਤਨ ਕਰਕੇ ਕੀਰਤਨ ਤੋਂ ਅਲੱਗ ਨਾ ਹੋ ਗਏ, ਪਰ ਅੰਤਰਾਤਮੇ ਸਦਾ ਅਖੰਡ ਕੀਰਤਨ ਵਿੱਚ ਜਾਗ ਰਹੇ ਖਾਲਸਾ ਜੀ। ਪੂਰਨ ਜੋਤ ਜਗੇ ਘਟ ਮੈਂ, ਸਦਾ ਰਸਨਾ ਦੇ ਤਹਿਤ ਉੱਤੇ ਨਾਮ ਪਾਤਸ਼ਾਹ ਨੂੰ ਬਿਠਾਏ ਰੱਖਣ ਵਾਲੇ ਖਾਲਸਾ ਜੀ ਓ। ਹਾਂ ਜੀ ਓ, ਐਸੇ ਖਾਲਸਾ ਜੀ, ਮੁੱਖ 'ਤੇ ਹਰ ਚਿੱਤ ਮੈਂ ਜੁਦ ਵਿਚਾਰੇ, ਮੂੰਹ 'ਤੇ ਜੁਦ ਅਤੇ ਚਿੱਤ ਵਿੱਚ ਹਰੀ ਦੇ ਨਿਵਾਸ ਵਾਲੇ ਅਤੇ ਬਾਹਰੋਂ ਅੰਦਰੋਂ ਜਾਗੇ ਖਾਲਸਾ ਜੀ ਓ, ਹੁਣ ਜੁਦ ਵਾਸਤੇ ਤਿਆਰ ਹੋ ਕੇ ਆ ਜਾਓ। खेत जो मांडियो सूरमा अब जूझन को दाओ, जूझना है मैदान जंग विच, साई तो टुटियां नाल जो अकारण आ पे हन, जो वैरियां दे गोले होके आपणियां नूं मारन आ पे हन। वीर बांकुरे त्रिछैले मुछैले सजैले चेहरियां ते फबैले दाड़ियां नाल भूषित खालसा जी, वाहिगुरू वाहिगुरू उचारदे साहिब श्री गुरु गोबिंद सिंह जी दे उदाले, परिवार पा के आ आ जुड़ बैठन लग पे, कमर कसे सज रहे हन, खड़क धारी है ढाल बद्दी है, कमान मोडे है पत्था मोरे बद्दा है, किसे बंदूक फड़ी है किसे सफा जंग तारिया है, किसे कुछ किसे कुछ। हाँ जी हुण किले तो बार शत्रु दल विच कुलाहल हो पिया है, ढोल दुदंबी तुरियां रणसिंगे गज वज पए, नफीरियां ने भी तानारीरियां ला दितियां, अपने सूरमियां जोधियां वल श्री कलगीधर जी महाराज ने एक नज़र पा के तकिया फिर बोले, मट्टू सिंह सेवा सिंह नज़र नहीं पैंदे, इन्हें नू दो सिंह आए, मथा टेक के हजूर विच अरदास कीती, पातशाह दुनी चंद रात नू अपने साथी जो ओ मांझे तो हजूर दी सेवा विच लड़न वास्ते लियाया सी नाल लै के भज गया है, मट्टू सिंह सेवा सिंह भी नाल चले गए हन। गुरु जी रात कोई नवा कारण वरत्या? सिंह नवी गल तां पातशाह जी ओ कोई नहीं होई, कल जो संझा वेले श्री मुख तो उचार होया सी कि दुनी चंद राजियां दे हाथी नू मार मोड़ेगा, उस तो डर गया ते जिंद जान दा पै खा के टुर गया है। गुरु जी ये किवें पता लगा है ने कि इस करके भज गया है? सिंह पातशाह रात नू ओ चंगे चंगे सिंघां नू मिलदा ते भज जाण दी प्रेरणा करदा रहा है। श्री गुरु बख्श सिंह जी भाव राम कुएर नाल ढेर चिर विचार रही, उन्होंने बथेरा समझाया, उसनू खोल के दस्यों ने कि अदक भाग तेरे कुछ जागे, जां पर किरपा सिद्ध अनुरागे, काज अपना कर हैं आपे, तेरो कर हैं अदक प्रतापे। फिर उन्होंने आख्या कि दुनी चंद तकड़ा हो, साहिब सभा विच बैठ के लखां विचों एक नू सदे तां उह मालक तों सदके हो जाए, देखो साडा साहिब तां आप है, उन्हां दी दसी सेवा विच उन्हां दा लाभ नहीं, ओ हान लाभ तों उच्चे वरदे हन, उस विच लाभ साडा हुंदा है। दुनी चंद सेवा बहाना हुंदा है साहिब दी मेहर दा, पर दुनी चंद नू मौत दा पै बहुत त्रास दे रहा सी, आखण लगा हाथी ने जद मैनू चीर सुटिया तां मैं नामड़े जस ते प्रताप नू की करना है। उन्होंने समझाया जो तेनू हाथी दे मोहरे घलदे हन सो तेनू शेर दा बल दान करनगे, तू भरोसा तार सूरमा बण, मौत दा विचार भी कर ले, सिख सूरमा मौत नू लाड़ी वांगू वरदा है ते परमेश्वर दे प्यारे नू मौत दा पै हुंदा ही नहीं। सतगुरां सानू सारियां नू पहलां जीवन दी जाच सिखाई है कि जगत विच एवं जीवीए, फिर उन्होंने मरण दी जाच सिखाई है कि एवं मरना इस तरह दे जीवन दा सफल अंत है। मरना एक छिन है, एक पलकारा है, मरना इथों अख मीटनी है ते दूसरे पासे खोलनी है, मरना हुण मौत दीदी है पर मर के किसे होर हाल विच नवा जन्म हुंदा है। सजना सतगुर दे लड़ियाया किसे गले खौफ ना खा, हौल दे हाथ यारा ना सौंप, मौत दुखदाई शै नहीं, पर मौत दा पै दुखदाता है, त्रास निवार डर दूर कर शेर होके चपट। पर दुनी चंद ते कोई असर ना होया, मौत दे हौल ने उसनू जीवंदिया ही मार छड़िया सी, उत्थों उठ के मजैलां दे मोर्चे विच गया ते प्रेरणा करके अद्धी रात पिछले पास्यों बहुत साथियां सने उठ टुरिया। श्री गुरु जी सुन के चुप हो गए, पुन बोले महाराज जू किरपा सिंध बरदान, सन्मुख जो सो मेल लियो भजै सो देवो जान, मौत तो डरदा भजया है दुनी चंद, साढ़े पारग्रामी पूरन पद दे सिख भाई सालो दा पोता, हाँ मौत तो डर के पर मौत सामने खड़ी है, मौत जे हाथी दे टाकरे विच है तंकी हर छिन हर कदम ते हर हाल विच मौत नहीं है। इत्थे थले फुटनोट विच लिखिया है कि दुनी चंद दी ए दशा होई ਕਿ ਜਦੋਂ ਮੋਰਚੇ ਤੋਂ ਰੱਸੇ ਦੇ ਆਸਰੇ ਹੇਠਾਂ ਪਲਮਿਆ ਤਾਂ ਉਸਦਾ ਸਰੀਰ ਗਰਾਂਡੀਲ ਅਤੇ ਵਜ਼ਨ ਵਿੱਚ ਭਾਰਾ ਹੋਣ ਕਰਕੇ ਰੱਸਾ ਟੁੱਟ ਗਿਆ ਅਤੇ ਉਹ ਇੱਕ ਟੰਗ ਦੇ ਭਾਰ ਟੈਠਾ। ਟੰਗ ਟੁੱਟ ਗਈ ਅਤੇ ਸਾਥੀ ਉਸਨੂੰ ਬੁਰੇ ਹਾਲ ਲੈ ਕੇ ਨਿਕਲੇ। ਫਿਰ ਮੰਜੇ ਪਾ ਕੇ ਅੰਮ੍ਰਿਤਸਰ ਲਿਆਏ। ਇੱਥੇ ਆ ਕੇ ਸੱਪ ਡਸਣ ਨਾਲ ਮਰ ਗਿਆ। ਦੁਨੀ ਚੰਦ ਭਾਈ ਸਾਲੋ, ਜੋ ਕਿ ਪੰਜਵੇਂ ਸਤਿਗੁਰੂ ਜੀ ਦੇ ਪਰਮ ਪ੍ਰੇਮੀ ਸਿੱਖ ਸਿੱਧ ਅਵਸਥਾ ਦੇ ਤਪਸਵੀ ਅਤੇ ਪਰਉਪਕਾਰੀ ਦਾ ਪੋਤਾ ਸੀ, ਇਹਨਾਂ ਨੇ ਇੱਕ ਤਲਾ ਤਦੋਂ ਪੁੱਟਿਆ ਸੀ ਜੋ ਭਾਈ ਸਾਲੋ ਦਾ ਟੋਭਾ ਵੱਜਦਾ ਸੀ ਜਿੱਥੇ ਹੁਣ ਗੁਰਦੁਆਰਾ ਹੈ, ਪਰ ਟੋਭਾ ਭਰ ਚੁੱਕਾ ਹੈ। ਸੋ ਮੌਤ ਜੇ ਹਾਥੀ ਦੇ ਟਾਕਰੇ ਵਿੱਚ ਹੈ ਤਾਂ ਕੀ ਹਰ ਛਿਨ, ਹਰ ਕਦਮ ਅਤੇ ਹਰ ਹਾਲ ਵਿੱਚ ਮੌਤ ਨਹੀਂ ਹੈ? ਜੋ ਕਹੂੰ ਕਾਲ ਅਤੇ ਭਾਜ ਕੇ ਬਾਚੀਅਤ ਅਤੇ ਕਹਿ ਕੁਟ ਕਹੋ ਭੱਜ ਜਾਈਏ। ਆਗੇ ਹੂੰ ਕਾਲ ਤਰੇ ਅਸਗਾਜਤ ਛਾਜਤ ਹੈ ਜਿਸ ਤੇ ਨਸ ਆਈਏ। ਐਸੋ ਨਾ ਕਹਿ ਗਏ ਕੋਈ ਸੁਧਾਓ ਰੇ, ਜਾਏ ਉਪਾਓ ਸੋ ਘਾਓ ਬਚਾਈਏ। ਜਾ ਤੇ ਨਾ ਛੂਟੀਏ ਮੂੜ ਕਹੂੰ, ਹੱਸ ਤਾਂ ਕੀ ਨਾ ਕਿਉਂ ਸ਼ਰਨਾਗਤ ਪਾਈਏ। ਬਚਿੱਤਰ ਨਾਟਕ ਪਾਤਸ਼ਾਹੀ ਦਸਵੀਂ ਛੰਦ 97। ਮਰਨ ਮੂਣ ਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣ, ਮਰਨ ਤੋਂ ਕਦੇ ਨਾ ਡਰੋ। ਮਰਨ ਤੋਂ ਡਰ ਕੇ ਨਸੇ ਹਨ ਮਜੈਲ ਸਾਥੀ ਮਸੰਦੇ। ਮਜੈਲ ਤਾਂ ਲੜਾਈ ਨਾਲ ਵਿਆਹੇ ਹਨ, ਜੰਗ ਉਹਨਾਂ ਦੇ ਗਲੇ ਪਿਆ ਹੈ, ਜੰਗ ਉਹਨਾਂ ਦੀ ਰੋਟੀ ਨਾਲ ਲਿਪਟਿਆ ਹੈ। ਹਾਂ, ਇਹ ਜੀਵਨ ਜੰਗ ਹੈ, ਅੰਗ ਅੰਗ ਵਿੱਚ, ਰਗ ਰਗ ਵਿੱਚ ਜੰਗ ਹੈ। ਹਾਂ, ਜਾਣ ਦਿਓ ਜੋ ਪਿੱਠ ਦੇ ਗਏ, ਪਿੱਠ ਦੇ ਗਿਆਂ ਦੀ ਪਿੱਠ ਵੀ ਨਾ ਵੇਖੋ। ਸਨਮੁੱਖਾਂ ਦੇ ਮੁੱਖਾਂ ਦੇ ਦੀਦਾਰੇ ਲਓ, ਆਓ ਬਈ ਨਿਤਰੋ ਨਿਤਰੋ। ਇੱਕ ਸਿੰਘ ਪਾਤਸ਼ਾਹ, ਰਾਤ ਜੋ ਹਾਥੀ ਵਾਲੀ ਖਬਰ ਆਈ ਸੀ ਉਹ ਸੱਚ ਹੈ। ਜਸਵਾਰੀਏ ਹਾਥੀ ਤਿਆਰ ਕਰ ਰਹੇ ਹਨ ਜੋ ਆ ਕੇ ਲੋਹਗੜ੍ਹ ਦੇ ਦਰਵਾਜ਼ੇ ਨੂੰ ਆਪਣੀਆਂ ਟਕਰਾਂ ਨਾਲ ਤੋੜ ਦੇਵੇਗਾ। ਅਰ ਪਹਾੜੀਏ ਹੱਲਾ ਬੋਲ ਕੇ ਕਿਲ੍ਹਾ ਮਾਰ ਲੈਣਗੇ, ਇਸ ਨੂੰ ਆਪਣੀ ਜਿੱਤ ਦਾ ਅੱਧ ਮੰਨਦੇ ਹਨ। ਗੁਰੂ ਜੀ ਮੁਸਕਰਾ ਕੇ, ਹਾਂ ਮੇਰਾ ਕੋਈ ਸ਼ੇਰ ਉਸ ਹਾਥੀ ਦਾ ਮੱਥਾ ਵਿੰਨੇਗਾ, ਜੋ ਆਪਣਾ ਮਸਤਾਇਆ ਹਾਥੀ ਉਹਨਾਂ ਦੇ ਆਪਣੇ ਦਲ 'ਤੇ ਹੀ ਜਾ ਪਏਗਾ। ਕਰੇ ਪਰ ਨੂੰ ਆਵੇ ਘਰ ਨੂੰ, ਸਾਡੇ ਲਈ ਸ਼ਿੰਗਾਰਿਆ ਹਾਥੀ ਉਹਨਾਂ ਦਾ ਹੀ ਸੰਘਾਰ ਕਰੇਗਾ। ਬਦੀ ਸਦਾ ਆਪਣੇ 'ਤੇ ਪੈਂਦੀ ਹੈ, ਨੇਕੀ ਪਾਣੀ ਉੱਤੇ ਤੇਲ ਦੀ ਛਿੱਟ ਵਾਂਗ ਸਾਰੇ ਪਸਰਦੀ ਹੈ। ਫਿਰ ਮਹਾਰਾਜ ਜੀ ਚੁਫੇਰੇ ਤੱਕੇ, ਆਪਣੇ ਦੁਆਲੇ ਬੈਠੇ ਖੜ੍ਹੇ ਸੂਰਮਿਆਂ ਦੇ ਸੋਹਣੇ ਚਿਹਰਿਆਂ ਉੱਤੇ ਉਹ ਵਿਨ ਵੇਖਣੀ ਨਜ਼ਰ ਲਿਸ਼ਕਾਰ ਵਾਂਗੂ ਫਿਰ ਗਈ। ਸ੍ਰੀ ਜੀ ਦੇ ਰਾਤ ਪਲੰਘ ਪੈਰੇ ਦਾ ਇੱਕ ਦਸਤਾ ਸੀ, ਵੀ 25 ਜਵਾਨਾਂ ਦਾ। ਇਹਨਾਂ ਵਿੱਚ ਇੱਕ ਸੂਰਮਾ ਸੀ ਬਚਿੱਤਰ ਸਿੰਘ, ਦੱਖਣੀ ਪੰਜਾਬ ਦਾ ਵਾਸੀ, ਮਾਈ ਦਾਸ ਨਾਇਕ ਦਾ ਪੋਤਾ, ਅੰਮ੍ਰਿਤ ਛਕਣ ਤੋਂ ਪਹਿਲੇ ਦਾ ਸੀ ਰਾਜਪੂਤ। ਇਸ ਸੂਰਮੇਪੁਰ ਉਹ ਅਰਸ਼ਾਂ ਤੋਂ ਆਈ ਨਜ਼ਰ ਜਾ ਟਿੱਕੀ, ਉਸਦੇ ਹੱਥ ਪਾਲਾ ਸੀ। ਕਿਸੇ ਪਿਆਰ ਭਰੀ ਆਪਾ ਨਛਾਵਰ ਪ੍ਰੀਤੀ ਵਿੱਚ ਖੜ੍ਹਾ ਸੀ ਕਿ ਸ੍ਰੀ ਜੀ ਨੇ ਆਵਾਜ਼ ਦਿੱਤੀ, ਹੋ ਮੇਰੇ ਸ਼ੇਰ ਬਚਿੱਤਰ ਸਿੰਘ, ਚਿੰਗਾੜ ਦੇ ਮਦਮੱਤੇ ਹਾਥੀ ਦਾ ਮੂੰਹ ਤੂੰ ਮੋੜਨਾ ਹੈ, ਤੇਰੀ ਨੇਜ਼ੇਬਾਜ਼ੀ ਨੇ ਅੱਜ ਸਫਲ ਹੋਣਾ ਹੈ, ਤਿਆਰ ਹੋ ਜਾਓ ਅਤੇ ਲੋਹਗੜ੍ਹ ਵਿੱਚ ਚਲੇ ਜਾਓ। ਇਹ ਸੁਣ ਕੇ ਸੂਰਮਾ ਅੱਗੇ ਵਧਿਆ, ਸਿਰ ਨਿਵਾ ਕੇ ਹੱਥ ਜੋੜ ਕੇ ਬੋਲਿਆ, ਜੀਤ ਹਾਰ ਜਾਣੋ ਨਹੀਂ ਦਿਆਲਾ, ਹੁਕਮ ਮਾਨ ਸਿਰ ਧਰੋਂ ਉਤਾਲਾ, ਸੇਵਕ ਚੱਲਿਓ ਉਰ ਤੈਂ ਜੈ ਹੈ, ਜੈ ਦਿਸ਼ ਦਇਆ ਸਿੰਧ ਫੁਰਮੈ ਹੈ, ਮੋਏ ਮਰਨ ਕੀ ਚਿੰਤਨਾ ਕਾਈ, ਤੁਮੈਂ ਦਾਸ ਕੀ ਲਾਜਾ, ਖਰੋ ਹੋਣ ਮਿਸਮੇਰੋ ਇੱਕ ਹੈ, ਆਪ ਕਰੋ ਨਿਚ ਕਾਜਾ। ਸ੍ਰੀ ਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ, ਸਿੱਖ ਨੂੰ ਥਾਪੜਾ ਦੇ ਕੇ ਆਸ਼ੀਰਵਾਦ ਦਿੱਤੀ, ਮੇਰਾ ਸ਼ੇਰ ਦੇ ਪਿਆਰ ਨਾਲ ਪੁਕਾਰੇ। ਬਚਿੱਤਰ ਸਿੰਘ ਬੜਾ ਸੂਰਮਾ ਸੀ, ਕਦ ਦਾ ਜ਼ਰਾ ਲਮੇਰਾ, ਨੇਜ਼ੇਬਾਜ਼ੀ ਨਾਲ ਸਾਰੇ ਅੰਗਾਂ ਵਿੱਚ ਮਜ਼ਬੂਤ ਵੀਰ ਸੀ, ਗੁਰਚਰਣਾ 'ਤੇ ਪੂਰੇ ਭਰੋਸੇ ਵਾਲਾ ਸੀ। ਇਹ ਨਿਰਭੈ ਸੂਰਮਾ ਆਪਣੇ ਕਠਿਨ ਕੰਮ ਲਈ ਤਿਆਰ ਹੋ ਗਿਆ। ਇਸ ਤਰ੍ਹਾਂ ਉਸਨੇ ਜਦ ਆਪਣੇ ਆਪ ਨੂੰ ਕਸ ਕਸਾ ਕੇ ਤਿਆਰ ਕਰ ਲਿਆ ਤਾਂ ਸਤਿਗੁਰੂ ਜੀ ਨੇ ਉਸਨੂੰ ਕੀਮਤੀ ਨੇਜ਼ਾ ਦਿੱਤਾ, ਜਿਸ ਦਾ ਲੰਮਾ ਦਸਤਾ ਐਸੀ ਤਰ੍ਹਾਂ ਬਣਾਇਆ ਗਿਆ ਸੀ ਕਿ ਜ਼ੋਰ ਪਏ ਅਤੇ ਲਿਫ ਕੇ ਦੋਹਰਾ ਹੋ ਜਾਵੇ ਪਰ ਟੁੱਟੇ ਨਹੀਂ। ਇਹ ਨੇਜ਼ਾ ਸਤਿਗੁਰੂ ਜੀ ਨੇ ਆਪਣੇ ਖਜ਼ਾਨੇ ਤੋਂ ਮੰਗਾ ਕੇ ਬਚਿੱਤਰ ਸਿੰਘ ਨੂੰ ਹਾਥੀ ਦਾ ਮੱਥਾ ਫੋੜਨ ਲਈ ਦਿੱਤਾ। ਇੱਕ ਸੁਬਕ ਪਰ ਅਤ ਮਜ਼ਬੂਤ ਘੋੜਾ, ਜੋ ਨੇਜ਼ੇਬਾਜ਼ੀਆਂ ਅਤੇ ਚੌਗਾਨੀ ਖੇਡਾਂ ਵਿੱਚ ਸਿੱਖਿਆ ਹੋਇਆ ਸੀ, ਉਹ ਅਸਵਾਰੀ ਲਈ ਬਖਸ਼ਿਆ। ਸਤਿਗੁਰਾਂ ਦਾ ਥਾਪੜਾ ਪਿਆਰ ਅਤੇ ਅਸੀਸ ਲੈ ਕੇ ਸਿੰਘ ਘੋੜੇ ਅਤੇ ਅਸਵਾਰੋਂ ਮੁੱਛਾਂ ਨੂੰ ਤਾਵ ਦੇਣ ਦਾ ਬਲਕਾਰ ਅਤੇ ਉਮਾਂ ਨਾਲ ਡੁਲਡੁਲ ਪੈਂਦਾ ਲੋਹਗੜ ਨੂੰ ਤੁਰ ਪਿਆ। ਪੋਹੇ ਚੜੀ ਕਮਾਨ ਮਨਿੰਦੇ ਮੂਛਨ ਪਰ ਕਰ ਫੇਰਾ, ਖੜਕ ਸਿਪਰ ਤੇ ਕਮਰ ਕਸੀ ਦਿੜ ਬਰਛਾ ਕਰ ਮੈਂ ਫੇਰਾ। ਬਖਸ਼ਿਓ ਬਲ ਵਿਸਾਲ ਕਲਗੀਧਰ, ਵਨ ਗਇਓ ਮਨ ਉਤਸ਼ਾਊ, ਕੁੰਚਰ ਕੋ ਪਪੀਲ ਕਾ ਜਾਨਤ ਹੱਥੋਂ ਤੁਰੰਤ ਰਮੜਾਊ। ਵਧਿਓ ਪ੍ਰਮੋਦ ਭਇਓ ਤਬ ਗਦ ਗਦ ਪਰਿਓ ਚਰਨ ਗੁਰ ਆਗੇ, ਦੇ ਥਾਪੀ ਤਤਕਾਲ ਉਠਾਇਓ ਕਰੋ ਜੁਦ ਅਨੁਰਾਗੇ। ਚਤੁਰ ਪ੍ਰਦਰਸ਼ਨਾ ਦੇ ਪ੍ਰਭ ਕੇਰੀ, ਸਭਸੋਂ ਫਤਿਹ ਬੁਲਾਈ, ਪਿਖਤ ਖਾਲਸਾ ਚਲਿਓ ਅਗਰ ਕੋ ਅਸਪਰ ਦ੍ਰਿਸ਼ਟੀ ਚਲਾਈ। ਕਰ ਬੰਧਨ ਪਗ ਭਇਓ ਅਰੂੜਨ, ਬਰਛਾ ਹਾਥ ਉਲਾਰਾ, ਦੂਸਰ ਕਰ ਮੈਂ ਬਾਗ ਤੁਰੰਕੀ ਲੈ ਗੁਰਨਾਮ ਪਧਾਰਾ। ਦੂਸਰਾ, ਇੱਧਰ ਸ੍ਰੀ ਸਤਿਗੁਰੂ ਜੀ ਨੇ ਅੱਜ ਦੀ ਸਾਰੀ ਜੰਗ ਵਿਉਂ ਸਿਰ ਕਰਦਿਆਂ ਨੂੰ ਸਮਝਾ ਦਿੱਤੀ। ਆਪੋ ਆਪਣੇ ਥਾਂ 'ਤੇ ਟਿਕਾਣੇ ਸਾਰੇ ਲੱਗ ਗਏ। ਸਤਿਗੁਰੂ ਜੀ ਆਪ ਇੱਕ ਉੱਚੇ ਦਮਦਮੇ 'ਤੇ ਜਾ ਬੈਠੇ, ਸੋ ਜੰਗ ਦਾ ਸਾਰਾ ਮੈਦਾਨ ਅੱਖਾਂ ਦੇ ਸਾਹਮਣੇ ਰਹੇ। ਜੋ ਤਮਾਸ਼ਾ 'ਚ ਵਰਤਣਾ ਹੈ ਸਾਰਾ ਦਿਸੇ, ਅਤੇ ਹਰ ਵਕਤ ਦੀ ਲੋੜ 'ਤੇ ਜੋ ਕੁਛ ਸਿੱਖ ਮਤ ਹੁਕਮ ਦੇਣਾ ਹੋਵੇ ਸੋ ਉੱਥੋਂ ਦੇਖ ਕੇ ਦੇ ਸਕਣ। ਉਦੈ ਸਿੰਘ, ਆਲਮ ਸਿੰਘ ਵਰਗੇ ਸੂਰਮੇ ਅਤੇ ਦਾਨੇ ਪਾਸ ਹੋ ਬੈਠੇ। ਦੂਸਰੇ ਪਾਸੇ ਵੱਲੋਂ ਦਲ ਵਧਿਆ, ਅੱਗੇ ਹਰਾਵਲ, ਫਿਰ ਰਾਜਾ ਕੇਸਰੀ ਚੰਦ ਘੋੜੇ 'ਤੇ ਸਵਾਰ, ਮਗਰ ਸ਼ਰਾਬ ਪਿਲਾ ਕੇ ਮਸਤ ਕੀਤਾ ਗ੍ਰਾਂਡੀਲ ਪੂਰਾ ਹਾਥੀ, ਜਿਸ ਦੇ ਮੱਥੇ 'ਤੇ ਲੋਹੇ ਦਾ ਤਵਾ ਬੱਧਾ ਸੀ ਅਤੇ ਸਰੀਰ ਪਰ ਵੀ ਰਾਖੀ ਦੇ ਸਮਾਨ ਲਾਏ ਸੇ। ਸੁੰਡ ਵਿੱਚ ਤਲਵਾਰ ਬੱਧੀ ਸੀ ਜੋ ਉਹ ਸੱਜੇ ਖੱਬੇ ਉਲਾਰਦਾ ਸੀ। ਪਿੱਛੇ ਅਣਗਿਣਤ ਸੈਨਾ ਹੱਲੇ ਲਈ ਤਿਆਰ ਬਰ ਤਿਆਰ ਅੱਗੇ ਵਧੀ। ਇਹ ਦੇਖ ਕੇ ਆਲਮ ਸਿੰਘ ਨੇ ਆਖਿਆ, ਜੀਓ ਜੀ, ਇਹ ਕੇਸਰੀ ਚੰਦ ਬੜੇ ਹੰਕਾਰ ਵਿੱਚ ਆ ਰਿਹਾ ਹੈ। ਜੇ ਜੰਗ ਵਿੱਚ ਇਹ ਹੀ ਮਾਰਿਆ ਜਾਵੇ ਤਾਂ ਕਿਆ ਨਿਬੇੜਾ ਹੋ ਜਾਏ। ਗੁਰੂ ਜੀ, ਐਸਾ ਚਾਹੁਣਾ ਚੰਗਾ ਨਹੀਂ। ਰਣ ਮੈਦਾਨ ਹੈ, ਖੁੱਲ੍ਹੇ ਜੰਗ ਦਾ ਅਵਸਰ ਹੈ, ਕੋਈ ਵਧੇ ਲੜੇ ਜਾਂ ਨਰਪੇ ਮਰੇ ਮਾਰੇ। ਆਲਮ ਸਿੰਘ, ਕੋਈ ਬੀਰ ਬਾਂਕਰਾ ਸਿੰਘ ਸੂਰਮਾ ਕੱਲੋ, ਜੋ ਬਚਿੱਤਰ ਸਿੰਘ ਤਾਂ ਹਾਥੀ ਨਾਲ ਜੂਝੇ ਅਤੇ ਉਹ ਕੇਸਰੀ ਨੂੰ ਵੰਗਾਰ ਕੇ ਆਖੇ, ਬਈ ਆਹ ਦੋ ਦੋ ਹੱਥ ਹੋ ਜਾਣ। ਇਹ ਸੁਣ ਕੇ ਗੁਰੂ ਜੀ ਬੋਲੇ, ਆਪਣਾ ਸਿਰ ਤਲੀ 'ਤੇ ਧਰ ਕੇ ਕੋਈ ਨਿਤਰੇ ਵਧੇ, ਸਨਮੁਖ ਮਾਰਨਾ ਮਰਨਾ ਜੰਗ ਦਾ ਧਰਮ ਹੈ। ਤਦ ਉਦੇ ਸਿੰਘ ਜੀ ਨੇ ਖੜ੍ਹੇ ਹੋ ਕੇ ਬੇਨਤੀ ਕੀਤੀ, ਪਾਤਸ਼ਾਹ, ਆਪ ਦੀ ਆਗਿਆ ਹੋਵੇ ਤਾਂ ਆਪ ਦੇ ਬਲ ਦੇ ਆਸਰੇ ਮੈਂ ਇਹ ਵੰਗਾਰ ਜਾ ਕੇ ਪਾਉਂਦਾ ਹਾਂ। ਰਣਤੱਤੇ ਵਿੱਚ ਇਸ ਮਹਾਂਗੁਮਾਨੀ ਗਰਬੀਲੇ ਜਵਾਨ ਦਾ ਸਿਰ ਕੱਟ ਕੇ ਹਜ਼ੂਰੀ ਵਿੱਚ ਲਿਆਉਂਦਾ ਹਾਂ। ਉਹ ਆਪਣੇ ਦਲ ਨਾਲ ਹੈ, ਮੈਂ ਇਕੱਲੇ ਨੇ ਇਹ ਹਿੰਮਤ ਕਰਨੀ ਹੈ। ਆਹੂਤੀ ਵਾਂਗੂ ਪੈਣਾ ਹੈ, ਪਰ ਜੇ ਆਪ ਮਿਹਰ ਕਰੋ ਤਾਂ ਮੈਂ ਸ਼ਤਰੂ ਦੇ ਐਨ ਦਲ ਵਿੱਚ ਅਪੜ ਕੇ ਹਮਲਾ ਕਰਾਂਗਾ। ਯੋਧਿਆਂ ਦੀਆਂ ਸਫਾਂ ਕੀ, ਮੈਂ ਕਿਲ੍ਹੇ ਕੋਟਾਂ ਨੂੰ ਚੀਰ ਕੇ ਉਸ ਨਾਲ ਯੁੱਧ ਰਚਾਵਾਂਗਾ ਔਰ ਨਿਸ਼ਚੈ ਕਰ ਆਪਣੀ ਜੀਤ ਕਰਾਂਗਾ। ਸ੍ਰੀ ਜੀ, ਆਪ ਮਾਲਕ ਪਾਲਕ ਹੋ, ਸ੍ਰੀ ਜੀ ਦੇ ਪ੍ਰਤਾਪ ਨਾਲ ਸਭ ਕੁਝ ਹੋ ਜਾਏਗਾ। ਦਲਾਂ ਦਾ ਭੈ ਨਹੀਂ ਆ ਰਿਹਾ, ਜਾਨ ਦਾ ਭੈ ਨਹੀਂ ਦਿਸ ਰਿਹਾ, ਬਸ ਇਹ ਦਿਸਦਾ ਹੈ ਕਿ ਮੈਂ ਦਲ ਚੀਰ ਕੇ ਰੰਗੜ, ਪਠਾਣ, ਪਹਾੜੀ, ਸਫਾ ਚੀਰ ਕੇ ਜਾਂ ਸਿਰ 'ਤੇ ਕਰਾਚੋਲ ਦਾ ਚਮਕਾਰਾ ਮਾਰ ਸ਼ਿਕਾਰ ਨੱਪ ਲਿਆ ਹੈ, ਥਾਪੜਾ ਬਖਸ਼ੋ। ਇਹ ਸੁਣ ਕੇ ਆਪ ਵੱਲੋਂ ਉਦੈ ਸਿੰਘ ਲਈ ਇੱਕ ਰਣ ਮੱਛਿਆਂ ਵਿੱਚ ਲੜਨ ਦਾ ਸਿੱਖਿਆ ਹੋਇਆ ਘੋੜਾ ਮੰਗਵਾਇਆ ਗਿਆ। ਇੱਕ ਵਡੇਰੇ ਕੱਦ ਦੀ ਅਰ ਤ੍ਰਿਖੇ ਅਸਲੀ ਕਮਾਏ ਫੌਲਾਦ ਦੀ ਤਲਵਾਰ 'ਤੇ ਇੱਕ ਬਰਛਾ ਗੁਰੂ ਜੀ ਨੇ ਆਪ ਖਜ਼ਾਨੇ ਤੋਂ ਮੰਗਵਾ ਕੇ ਦਿੱਤਾ। ਹੁਣ ਦੂਸਰੇ ਸੂਰਮੇ ਉਦੈ ਸਿੰਘ ਜੀ ਆਗਿਆ ਲੈ ਕੇ ਤੁਰ ਪਏ ਅਤੇ ਲੋਹਗੜ੍ਹ ਜਾ ਪਹੁੰਚੇ। ਨਾਹਰ ਸਿੰਘ ਕਿਲ੍ਹੇ ਦੇ ਵਿੱਚ ਜਥੇਦਾਰ ਸੀ ਅਤੇ ਸ਼ੇਰ ਸਿੰਘ ਲੋਹਗੜ੍ਹ ਦਾ ਦੂਸਰਾ ਜਾਂ ਨਾਇਬ ਜਥੇਦਾਰ ਖੜ੍ਹਾ ਸੀ। ਹਾਥੀ ਵਧਿਆ ਆ ਰਿਹਾ ਸੀ, ਦੁਵੱਲੀ ਨੇਜ਼ਿਆਂ ਵਾਲੇ ਸਨ ਅਤੇ ਅੱਗੋਂ ਰਸਤਾ ਸਾਫ਼ ਕਰਨ ਲਈ ਬੰਦੂਕਚੀ ਅਤੇ ਤੀਰ ਕਮਾਨੀਏ ਸਨ। ਉਹਨਾਂ ਦਾ ਮੁੱਦਾ ਲੋਹਗੜ੍ਹ ਅਪੜਨਾ ਸੀ ਅਤੇ ਇੱਧਰੋਂ ਸਿੱਖਾਂ ਦੀ ਬਾੜ ਚੱਲ ਰਹੀ ਸੀ ਕਿ ਦੁਸ਼ਮਣ ਨੇੜੇ ਨਾ ਟੁੱਕ ਸਕੇ। ਦੁਵੱਲੀ ਗੋਲੀਆਂ ਚੱਲਣ ਦਾ ਨਕਸ਼ਾ ਕਵੀ ਸੰਤੋਖ ਸਿੰਘ ਜੀ ਨੇ ਦਿੱਤਾ ਹੈ, ਗੋਰੀਆਂ ਦੋਰੀਆਂ ਸੁਛੋਰੀਆਂ ਸਰੀਰ ਫੋਰ, ਗੋਰੀਆਂ ਕਨੇਰੀਆਂ ਬਖੇਰੀਆਂ ਜੇ ਲੋਥ ਕੋਰ, ਮੁੰਡ ਥੁੰਡ ਟੁੱਟੇਗੇ ਪ੍ਰਚੰਡ ਹੀ ਘਮੰਡ ਕਾਲ, ਟੂਟ ਹਾਏ ਪਾਏਂਗੇ ਸੋ ਜੰਗ ਕੰਧ ਸ਼੍ਰੇਣ ਡਾਲ, ਨੈਨ ਕਾਨ ਨਾਕ ਉੱਠ ਗਰੀਬ ਭਾਲ, ਸੀਸ ਲਾਗ ਫਿਰ ਦੇਤ ਗੋਰੀਆਂ ਉਤਾਰ ਦੇਤ ਕਾਹੂ ਪਾਲ। सवैया, बान सटा सट छूट चले गंभीर कटाकट होन लगे, नाच चटापट उठत दीर्घ होत हटाहट सूर अगे, तीखन पीखन मार मची रज श्रोण रची पट चीर पगे, अंगन पंग तुरंग पये गै पेट फटे रणखेट डिगे, छूच फिरे हैं नावत हैं है हाग पुकारत हैं कैको, पारथ दूसर होत पयो जन मार मरे केठा पट दो, तूल उठी अधकार पयो बट तुम उठ्यो जन बारद हूँ, होए प्रकाश बरूद तुखें तड़ता समता को पावत सो। एक मोर्चे दा नाम अगमपुरा सी, पहला दुश्मन दल दा सारा जोर इस पासे पिया, लोधी सूरनियाजी चले बावण खैल पठान जो पले, राजे सरब गिरन के जानो गुजर रंगण अधक प्रमाण। इस हल्ले विचों केसरी चंद मोरे दे रस्ते विच सी, बिलासपुरिया राजा पिछे कटोचिए हंडूरिए सज्जे खब्बे हो गए, फतेह चंद ते होर राजे आपो अपनी वण मूजब अजाप इसे हल्ले वे थाऊं थाई नाल सन। अगमपुर ते बड़ा जोर पिया, सिंघां भी खूब टाकरा कीता, बहुत देर दुवली कटवड़ होई, दुश्मन दल दा नुकसान भी ढेर होया, पर उन्हां दी गिणती बहुती सी। सिंह हुण हल दे अगे धकेले होए किले नूं चाले पा गए, अगमपुरे दा मोर्चा वैरी ने खाली वेख के मल लिया, कुछ सेना इत्थे छड्डी बाकी शत्रु दल हाथी नूं अगे लाई लोगड़ नूं वधे, मोर्चे तों धकेले होए सिख लोगड़ा वड़े, हुण वधे आ रहे पहाड़ी दल पर किले तों गोलियां दी वरखा होण लगी, बड़ी खूबी ते आन नाल उत्तों गोली तड़के ते नाले तीर बरसन। उस समय दी बंदूक अज वांग छेती छेती नहीं चलती सी, तद भी उस समय मूजब सिंघां दी बंदूक चलावनी एक भारी उजागरी दी कारीगरी मनी जांदी सी, पर सत्र दल गोलियां खांदा जोश विच मत्ता मार दी परवाह ना करदा, ढठियां दी सार भी ना लैंदा अगे वधी आया अगे हाथी, मगर सेना तलवारां नेजे फड़ी किले दे दरवाजे नेड़े आ गए। किले दे अंदर विचार होई कि हुण बचित्र सिंह दे अचानक नितरण दा वेला है, सतगुरु जी दी मिथी चाल हुण कारगर होवेगी। उपरों गोली तीर चल रहे सन पर दुश्मन बेपरवाह रहा सी, ते इस ख्याल विच सी कि ओ टक्कर हाथी दी वजी ओ टैठा बुआ ओ असी अंदर वड़े ते ओ खड़की खड़क कतल कीते सारे ते मार लिया किले। पर देखो अचानक बुआ खुला, वैरी समझे के किले वाले शरण मंगण आवण लगे हन, रता को ठिठंबरे, महावत ने हाथी दी चाल जरा रोकी, दरवाजे विच्चों उड़दे सप वांग घोड़ा चपटिया, सूरे बचित्र सिंह ने हाथी दे सामने जा सुन दी तलवार दा दाव बचा, दोवां पब्बां दा जोर रकाबां ते पा वागां वीणी ते सट नेजा एक जोर दा हाथी दे मथे ते मारिया के लोहे दा तवा चीर के मथे विच जा तसिया। एक छिन बचित्र सिंह ने सुन दी रौं तकी ते फिर बरछे नूं एक होर धक्का दे के मधाणी वांग फेरिया ते मथे तों हाथी दे लहू दी धार छुट पई। बचित्र सिंह दे हाथी दा मथा फोड़न दा समा कवि संतोख सिंह जी ने इउं बदा, यथा चरबत उठन लाल बिलोचन फरकत मूछ उठाई, प्रगटी चड्डी कुटिल मुखलाली शम्स महा छब छाई, मनो क्रोध ते शेर सटा उठ भीखन दर्शन होवा, तोमर तरके हाथ उबारे हाथी मस्तक जोवा, पक्को बल रकाब पर करके उछलियो आसन छोरा, सब शरीर को ओच संभर के हय फांद्यो गज ओरा, सह बचाए चलाए सो बरछा तवा पुलादी फोरा, बरयो जाए गज मस्तक में जब पुन कर जुग कर जोरा, करियो तसामन पर विश्यो ऐसे उपमा कहो बनाई, क्रोंच सैल में जिम शिवनंदन बरछी मार तसाई, उन तोमर को दोनों कर में बलते बहु चकचोरा, खेच निकासियो श्रोणत लिपट्यो कीनस अपनी ओरा, बरछा लगत चिंगारियो दीरग कुंचर शीस निवायो, जन गुर सिख को बंधन ठाठ्यो मैं भूलियो इतायो। हुण हाथी क्रोध भरिया पिछे मुड़िया, मुड़िया की काल मानो भयानक रूप धार के अपनी सेना ते टुट पिया, जो नेड़े आया वो पैरां हेठ दलिया गया, ਜੋ ਪਾਸ ਫਟਕਿਆ ਤਲਵਾਰ ਬੱਧੀ ਫਟਕ ਰਹੀ ਸੁਣ ਦਾ ਸ਼ਿਕਾਰ ਹੋਇਆ। ਜਿਸ ਨੇ ਉਸਨੂੰ ਮੋੜਨ ਦਾ ਯਤਨ ਕੀਤਾ ਉਹ ਪਾਰ ਬੋਲਿਆ, ਐਸਾ ਘਮਸਾਨ ਸ਼ਰਾਬ ਨਾਲ ਮਦਮਸਤ ਦੇ ਜ਼ਖਮ ਖਾ ਕੇ ਭੂਏ ਹੋਏ ਹਾਥੀ ਨੇ ਮਚਾਇਆ ਕਿ ਹਰ ਕਿਸੇ ਨੂੰ ਆਪਣੀ ਪੈ ਗਈ। ਉਹ ਜੋ ਚਾਓ ਪਰ ਇੱਕ ਮੋਰਚਾ ਮਾਰ ਕੇ ਅੰਕਾਰੇ ਹੋਏ ਨਿਸ਼ਚੇ ਜਿੱਦ ਦੇ ਗਰਭ ਬੇਚਿੰਤ ਆ ਰਹੇ ਸਨ, ਅਚਾਨਕ ਹਲਚਲ ਮੱਚ ਜਾਣ ਨਾਲ ਬੇਤਰਤੀਬੀ ਵਿੱਚ ਉੱਠ ਨਸੇ ਅਤੇ ਤਿੱਤਰ ਬਿੱਤਰ ਹੋ ਕੇ ਇੱਕ ਦੂਜੇ 'ਤੇ ਪਏ ਡਿੱਗਣ। ਹਾਥੀ ਤਾਂ ਇੱਕ ਤਲਵਾਰ ਮਾਰੇ, ਦੂਜੇ ਉਸਦੇ ਪੈਰ ਦਲਾਂ ਨੂੰ ਦਲਦੇ ਜਾਣ। ਗੱਲ ਕੀ ਇਸ ਮਾਰ ਅਤੇ ਮਾਰ ਨੇ ਪਹਾੜੀਆਂ ਦੀਆਂ ਸੱਤੇ ਸੁੱਧਾਂ ਭੁਲਾ ਦਿੱਤੀਆਂ ਅਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਪਰਲੋ ਦਾ ਨਕਸ਼ਾ ਖਿੱਚਿਆ ਗਿਆ। ਇਸ ਬਿਪਤਾ ਵਿੱਚ ਜੇ ਕਿਸੇ ਵੇਲੇ ਪਹਾੜੀ ਕੁਛ ਸਾਹਸ ਧਾਰ ਹਾਥੀ ਨੂੰ ਪੁਚਕਾਰ ਅਤੇ ਲਲਕਾਰ ਕਿਲ੍ਹੇ ਵੱਲ ਮੋੜਨ ਦਾ ਯਤਨ ਕਰਦੇ ਤਦ ਕਿਲ੍ਹੇ 'ਤੇ ਬੈਠਿਆਂ ਸਿੰਘਾਂ ਦੇ ਇਸ਼ਾਰੇ ਤੋਂ ਭਾਈ ਬਚਿੱਤਰ ਸਿੰਘ ਜੀ ਅਤੇ ਹੋਰ ਅੱਗੇ ਵਧਦੇ ਯੋਧੇ ਲੰਮੇ ਲੰਮੇ ਨੇਜ਼ੇ ਦੀ ਅਣੀ ਨਾਲ ਹਾਥੀ ਨੂੰ ਪਿੱਛੋਂ ਟੁੰਬ ਦੇਂਦੇ, ਜਿਸ ਤੋਂ ਉਹ ਹੋਰ ਕ੍ਰੋਧਾਤੁਰ ਹੋ ਆਪਣੀ ਦਲ ਦਾ ਤਹਿਸ ਨਹਿਸ ਕਰਦਾ ਹੋਰ ਭੱਜਦਾ ਅਤੇ ਹੋਰ ਖਿੱਚ ਖਿੱਚ ਕੇ ਆਪਣੀ ਦਲ ਉੱਤੇ ਪੈਂਦਾ। ਕਵੀ ਸੰਤੋਖ ਸਿੰਘ ਜੀ ਆਪਣੇ ਸਮੇਂ ਦੀ ਵਾਰਤਾ ਲਿਖਦੇ ਹਨ ਕਿ ਹੁਣ ਤੱਕ ਪਹਾੜਾਂ ਵਿੱਚ ਕਹਾਵਤ ਵਰਦੇ ਹਨ ਕਿ ਫਲਾਣਾ ਜਸਵਾਰੀਆ ਦੇ ਹਾਥੀ ਵਾਂਗੂ ਘਰਦਿਆਂ 'ਤੇ ਹੀ ਆ ਪਿਆ। ਇਸ ਹਲਚਲੀ ਅਤੇ ਹਫਲਾ ਤਫਲੀ ਦਾ ਸਿੰਘਾਂ ਨੇ ਪੂਰਾ ਲਾਭ ਉਠਾਇਆ। ਸਿੱਖ ਜੋ ਅਗਮਪੁਰੇ ਦਾ ਮੋਰਚਾ ਛੱਡ ਕੇ ਮਾਨੋ ਹਾਰ ਖਾ ਆਏ ਸਨ, ਹੁਣ ਵੈਰੀ ਦਲ ਵਿੱਚ ਚੰਗਾ ਘਮਸਾਨ ਮਚਾ ਰਹੇ ਹਨ। ਲੋਹਗੜ੍ਹ ਦੇ ਕਿਲ੍ਹੇ ਤੋਂ ਤੀਰਾਂ ਦੀ ਬੁਛਾੜ ਪੈ ਰਹੀ ਹੈ ਅਤੇ ਗੋਲੀਆਂ ਚੱਲ ਰਹੀਆਂ ਹਨ ਅਤੇ ਇੱਧਰ ਹੇਠੋਂ ਸਿੰਘ ਹਾਥੀ ਦੀ ਪਾਈ ਵੈਰਾਨੀ ਵਿੱਚ ਵੱਧ ਵੱਧ ਕੇ ਪੱਟੇਬਾਜ਼ੀਆਂ ਵਿਖਾ ਰਹੇ ਹਨ। ਇੱਕ ਔਰ ਪ੍ਰਭ ਕੋ ਦਲ ਮਾਰਤ, ਦੂਜੀ ਔਰ ਗੋਇੰਦ ਪਛਾਰਤ, ਯੂੰ ਤੁਰਕਨ ਕੋ ਕਟਕ ਅਪਾਰਾ, ਕੀਨੋ ਮਾਰ ਪਲਕ ਮੈਂ ਛਾਰਾ, ਜੋਨ ਦਿਸ਼ਾ ਵੈ ਨਾਗ ਸਿਧਾਰਤ, ਹੋਤ ਸਥਾਰ ਅਗੈ ਦਲ ਜਾਈ, ਬਾਰਨ ਬਾਜ ਨਾ ਰਾਜ ਵਿਚਾਰਤ, ਪੈਦਲ ਸੈਨ ਗਿਰੈ ਬੋ ਭਾਈ, ਕਾਲ ਸਮਾਨ ਸੁ ਕ੍ਰੀੜਤ ਹੈ ਗਜ, ਕੌਣ ਸਕੈ ਤੈਂ ਕੀ ਛਬ ਗਾਈ, ਪੌਣ ਸਮਾਨ ਫਿਰਿਓ ਤੈਂ ਬਾਰਨ, ਅਭਰ ਕਿਦੋਂ ਅਰ ਸੈਨ ਪਲਾਈ। ਸਿੰਘ ਸੂਰਮੇ ਕਿਲ੍ਹੇ ਵਿੱਚ ਵੀ ਮੈਦਾਨ ਵਿੱਚ ਕੁੱਦ ਪਏ ਸਨ। ਆਲਮ ਸਿੰਘ, ਸ਼ੇਰ ਸਿੰਘ, ਨਾਹਰ ਸਿੰਘ, ਉਦੈ ਸਿੰਘ ਆਦਿ ਜਥੇਦਾਰ ਆਪੋ ਆਪਣੀਆਂ ਦਸਤਿਆਂ ਨਾਲ ਥਾਂ ਥਾਂ ਯੁੱਧ ਮਚਾ ਰਹੇ ਸਨ। ਬਚਿੱਤਰ ਸਿੰਘ ਆਪਣੇ ਜਿੱਤ ਦੇ ਜ਼ੋਰ ਵਿੱਚ ਦੂਣਾ ਜ਼ੋਰਦਾਰ ਹੋਇਆ ਵੈਰੀ ਦਲ ਨੂੰ ਦਬਲੀ ਜਾਂਦਾ ਸੀ। ਹੁਣ ਚੋਖਾ ਪਿੱਛੇ ਹਟ ਕੇ ਕੇਸਰੀ ਚੰਦ ਨੇ ਆਪਾ ਸੰਭਾਲਿਆ, ਕੁਝ ਸੂਰਮੇ ਜੋੜੇ ਅਤੇ ਫਿਰ ਟਾਕਰੇ 'ਤੇ ਆ ਖੜੋਤਾ। ਉਦੇ ਸਿੰਘ ਨੇ ਡਿੱਠਾ ਕਿ ਕੇਸਰੀ ਚੰਦ ਹੁਣ ਮੇਰੀ ਮਾਰ ਦੇ ਨੇੜੇ ਨੇੜੇ ਹੈ। ਲਲਕਾਰ ਲਲਕਾਰ ਕੇ ਅਤੇ ਜ਼ੋਰ ਪਾ ਪਾ ਕੇ ਆਪਣੀ ਖਿੰਡੀ ਸੈਨਾ ਸਮੇਟਦਾ ਹੈ। ਸੂਰਮਾ ਧਨੁੱਖ ਬਾਣ ਲੈ ਸਿੰਘਾਂ ਨੂੰ ਮਾਰ ਰਿਹਾ ਹੈ ਅਤੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ। ਹੁਣ ਵੇਲਾ ਹੈ ਹੱਥੋਂ ਹੱਥ ਨਿਬੇੜਿਆਂ ਦਾ। ਇਸ ਵੇਲੇ ਉਦੇ ਸਿੰਘ ਨੇ ਦਾਵ ਤਾੜਿਆ, ਝੱਟ ਕੋੜੇ ਨੂੰ ਅੱਡੀ ਲਾ ਮੈਦਾਨ ਵਿੱਚ ਅੱਗੇ ਵਧਿਆ। ਉਦੇ ਸਿੰਘ ਤਪਤਾਇਓ ਬਰਛਾ ਹੱਥ ਲੈ, ਮੋਰ ਮਨਨ ਨਚਾਇਓ ਬਾਗ ਉਠਾਏ ਕਰ, ਲਲਕਾਰਤ ਰਣ ਆਇਓ ਬਾਰ ਨਿਕਸ ਕੈ, ਜਥਾ ਸ਼ੇਰ ਗਰ ਜਾਇਓ ਦੇਖ ਮਤੰਗਨ। ਉਦੈ ਸਿੰਘ ਤਪ ਚਮੂ ਚੀਰ ਸਭ ਕੀਨਸ ਬੇਗ ਬਿਲੰਦੰਗ, ਦਬਟਤ ਕਾਟਤ ਡਾਡਤ ਪਟ ਵੋ ਸਿਮਰ ਗੁਰੂ ਸੁਕੰਦੰਗ, ਜਹਾਂ ਕੇਸਰੀ ਚੰਦ ਖਰੋਵਾ ਬਾਨ ਕਮਾਨ ਸੰਧਾਨੇ, ਭੋਂ ਅਮੈਠਤ ਐਂਚਿਤ ਬਲ ਕਰ ਸਿੰਘਨ ਕੋ ਹਥਾਨੇ, ਤਹਾਂ ਪਹੁੰਚ ਲਲਕਾਰਿਓ ਫਿਰ ਰਹੁ ਸਿੰਘ ਅਨਿਕ ਤੈਂ ਮਾਰੇ, ਸਭ ਕੋ ਪਲਟਾ ਛਿਨ ਮੈ ਲੋ ਹੋਂ ਕਹਾਂ ਛੋਪ ਤੂੰ ਤਾਰੇ। ਇਹ ਲਲਕਾਰ ਸੁਣ ਕੇ ਇੱਕ ਮਹਾਨ ਬਲੀ ਸਿੰਘ ਜਥੇਦਾਰ ਸਿਰ 'ਤੇ ਅਪੜਿਆ ਦੇਖ ਕੇ ਕੇਸਰੀ ਚੰਦ ਨੇ ਬੜੀ ਫੁਰਤੀ ਨਾਲ ਇੱਕ ਤੀਰ ਸਰ ਕੀਤਾ। ਇਹ ਤੀਰ ਉਦੇ ਸਿੰਘ ਜੀ ਦੇ ਘੋੜੇ ਦੀ ਖੁਰਗੀਨ ਵਿੱਚ ਲੱਗਾ। ਹੁਣ ਦਾਓ ਬਚਾ ਕੇ ਉਦੇ ਸਿੰਘ ਨੇ ਸ਼ਮਸ਼ੇਰ ਸੂਤੀ 'ਤੇ ਜਿਵੇਂ ਬਿਜਲੀ ਛੂਕਦੀ ਐਸਾ ਫੁਰਤੀਲਾ ਅਤੇ ਦਬਕਵਾਂ ਘੋੜੇ ਦਾ ਹੱਲਾ ਬੋਲਿਆ ਕਿ ਉਛਲ ਕੇ ਰਾਜੇ ਦਾ ਸਿਰ ਕੱਟ ਕੇ ਧਰਾ 'ਤੇ ਡੇਗ ਦਿੱਤਾ। ਕੁੰਡਲ ਸਹਿਜ ਸ਼ੁਭਦ ਮੁਖ ਮੰਡਲ ਸਿਰ ਕੋ ਕਾਟ ਉਤਾਰਾ, ਧਰ ਭਰ ਕਰ ਤਤਕਾਲ ਪਰਿਓ ਗਿਰ ਮਹਾਂ ਸ਼ਤਰੂ ਕੋ ਮਾਰਾ। ਚੜ ਤਲਵਾਰ ਮਿਆਨ ਕਰ ਲਈ ਅਤੇ ਨੇਜ਼ਾ ਸੰਭਾਲ ਕੇ ਰਾਜੇ ਦੇ ਸੀਸ ਨੂੰ ਪਰੋ ਲਿਆ। ਹੁਣ ਉਦੈ ਸਿੰਘ ਨੇ ਘੋੜੇ ਨੂੰ ਅੱਡੀ ਲਾ ਵਾਗ ਮੋੜੀ ਅਤੇ ਹਵਾ ਵਾਂਗੂ ਉੱਡਦਾ ਕਿਲ੍ਹੇ ਦੇ ਅੰਦਰ ਜਾ ਪਹੁੰਚਾ। ਇਹ ਫੁਰਤੀਲੀ ਕਰਨੀ ਐਸੀ ਸੀ ਕਿ ਉਦੈ ਸਿੰਘ ਦੇ ਨਿਕਲ ਜਾਣ ਦੇ ਮਗਰੋਂ ਸ਼ਤਰੂ ਦਲ ਵਿੱਚ ਕੇਸਰੀ ਚੰਦ ਦੇ ਮਰ ਜਾਣ ਦੀ ਖਬਰ ਨੇ ਰਹੀ ਖਈ ਦਿਲਜਮੀ ਉਠਾ ਦਿੱਤੀ। ਉੱਧਰ ਉਦੈ ਸਿੰਘ ਦੇ ਕਿਲ੍ਹੇ ਵਿੱਚ ਪਹੁੰਚਦੇ ਸਾਰ ਲੋਹਗੜ੍ਹ ਤੋਂ ਹੋਰ ਸੈਨਾ ਨਿਕਲੀ ਅਤੇ ਇੱਕ ਹੋਰ ਕਰੜਾ ਹੱਲਾ ਬੋਲ ਦਿੱਤਾ। ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ ਜਥੇਦਾਰ ਹੁਣ ਲੱਗੇ ਅੱਜ ਦੀ ਜਿੱਤ ਨੂੰ ਸੇਰੇ ਪਵਾਉਣ। ਆਪਣੀ ਸੈਨਾ ਦੇ ਹਾਲ ਦੇਖ ਕੇ ਅਤੇ ਸਿੰਘਾਂ ਦਾ ਵੱਧਦਾ ਜ਼ੋਰ ਤੱਕ ਕੇ ਹੰਡੂਰੀਏ ਰਾਜੇ ਨੇ ਗੁੱਸਾ ਖਾਧਾ। ਤੀਰ ਕਮਾਨ ਸੰਭਾਲ ਕੇ ਇੱਕ ਪਾਸਿਓਂ ਦਾਉ ਤਕਾ ਕੇ ਕੁਝ ਅੱਗੇ ਵਧਿਆ, ਨਾਲ ਆਪਣੇ ਯੋਧੇ ਸੋਹਣੀ ਤਰ੍ਹਾਂ ਵਧਾਏ। ਤੀਰਾਂ ਦੇ ਮੀਂਹ ਵਸਾਉਣ ਵਾਂਗੂ ਇਸਨੇ ਬਰਖਾ ਲਾ ਦਿੱਤੀ। ਦੂਰ ਤੋਂ ਇਹ ਪਾਸਾ ਵੱਧਦਾ ਢੁੱਕਦਾ ਦੇਖ ਕੇ ਸਾਹਿਬ ਸਿੰਘ ਜੀ ਜਥੇਦਾਰ ਨੇ ਰਾਜੇ ਨੂੰ ਪਛਾਣ ਲਿਆ। ਸੋਨੇ ਦੀ ਜੀਨ ਦੇ ਲਿਸ਼ਕਾਰ ਨੇ ਰਾਜੇ ਨੂੰ ਪਰਖਾ ਦਿੱਤਾ। ਸਾਹਿਬ ਸਿੰਘ ਨੇ ਆਪਣੇ ਘੋੜੇ ਨੂੰ ਮੋੜ ਕੇ ਇੱਕ ਥਾਂ ਤੋਂ ਬੰਦੂਕ ਸਰ ਕੀਤੀ ਜੋ ਰਾਜੇ ਨੂੰ ਲੱਗੀ। ਮਰਿਆ ਤਾਂ ਨਾ ਪਰ ਘਾਇਲ ਹੋ ਗਿਆ ਅਤੇ ਉਸਨੂੰ ਪਿੱਛੇ ਹਟਣਾ ਪਿਆ। ਉਸ ਦੀ ਇਹ ਹਾਲਤ ਦੇਖ ਕੇ ਗੁਲੇਰੀਏ ਦਾ ਦਿਲ ਟੁੱਟ ਗਿਆ ਅਤੇ ਉਹ ਵੀ ਪਿੱਛੇ ਮੁੜ ਗਿਆ। ਬਾਕੀ ਦੇ ਰਾਜੇ ਵੀ ਹੁਣ ਮੈਦਾਨ ਹੱਥੋਂ ਗਿਆ ਦੇਖ ਕੇ ਨਿਰਾਸ਼ ਹੋ ਮੁੜੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।